ਵਾਰ 21 ਦੀ ਪੌੜੀ 6 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰ ਰਹੇ ਹਨ। ਸ਼ਿਵ ਸ਼ਕਤੀ ਦਾ ਮੇਲ ਡੁੱਬਦਾ ਹੋਵਈ, ਤ੍ਰੈ ਗੁਣ ਮਾਇਆ ਖੇਲ ਭਰ ਭਰ ਧੋਵਈ, ਚਾਰ ਪਦਾਰਥ ਭੇਲ ਹਾਰ ਪਰੋਵਈ, ਪੰਜ ਤੱਤ ਪਰਵੇਲ ਅੰਤ ਵਿਗੋਵਈ, ਛੇ ਰੁੱਤ ਬਾਰਾਂ ਮਾਹ ਹਸ ਹਸ ਰੋਵਈ, ਰਿੱਧ ਸਿੱਧ ਨਵ ਨਿਧ ਨੀਂਦ ਨ ਸੋਵਈ, ਰਿੱਧ ਸਿੱਧ ਨਵ ਨਿਧ ਨੀਂਦ ਨ ਸੋਵਈ। ਸ਼ਿਵ ਸ਼ਕਤੀ ਦਾ ਮੇਲ ਡੁੱਬਦਾ ਹੋਵਈ, ਸ਼ਕਤੀ ਦਾ ਅਰਥ ਹੈ ਮਾਇਆ। ਸ਼ਿਵ ਸ਼ਕਤੀ ਦੇ ਮੇਲ ਤੋਂ ਸੰਸਾਰ ਜਗਤ ਦੇ ਵਿੱਚ ਦੋ ਵਿਧਾਂ ਹੋ ਰਹੀਆਂ ਹਨ। ਸ਼ਿਵ ਦੋ ਬਾਤਾਂ ਆਈਆਂ, ਸ਼ਿਵ ਸ਼ਕਤੀ, ਸ਼ਿਵ ਉਹ ਸ਼ਕਤੀ ਜੋ ਚੇਤਨ ਸਰੂਪ ਹੈ, ਅਤੇ ਸ਼ਕਤੀ ਉਹ ਜੋ ਜੜ ਹੈ। ਤੀਜਾ, ਇਸ ਸ਼ਕਤੀ ਦਾ ਸਥੂਲ ਰੂਪ ਪ੍ਰਕਿਰਤੀ ਹੁੰਦੀ ਹੈ, ਜਿਨ੍ਹਾਂ ਤੋਂ ਸੰਸਾਰ ਦੀ ਕਾਰ ਚੱਲ ਰਹੀ ਹੈ। ਕਹਿਣ ਲੱਗੇ ਸਾਰੇ ਦਾ ਸਾਰਾ ਕੁਛ ਜੋ ਦੁਬਦਾ ਰੂਪ ਹੈ, ਇੱਕ ਰੂਪ ਹੋਵੇ ਤਦ ਸੰਸਾਰ ਦਾ ਇਹ ਪ੍ਰਕਾਸ਼ ਨਹੀਂ ਰਹਿੰਦਾ। ਹੁਣ ਬਚਨ ਸੁਣਨੇ, ਸ਼ਿਵ ਸ਼ਕਤੀ ਦਾ ਮੇਲ ਡੁੱਬਦਾ ਹੋਵੇ, ਭਾਵ ਜਿਹੜੀ ਸਾਡੀ ਚੇਤਨ ਸ਼ਕਤੀ ਹੈ ਤੇ ਦੂਸਰੀ ਜਿਹੜੀ ਜੜ ਸ਼ਕਤੀ ਹੈ, ਇਹਨਾਂ ਦੋਵਾਂ ਦਾ ਮੇਲ ਵੀ ਹੋ ਜਾਵੇ, ਪਰ ਸਾਧ ਸੰਗਤ ਅੰਦਰ ਦੀ ਦੁਬਦਾ ਨਹੀਂ ਮੁੱਕਦੀ, ਅੰਦਰ ਦਾ ਦੁਚਿੱਤਾਪਨ, ਅੰਦਰ ਦੀ ਮੇਰ ਤੇਰ ਖਤਮ ਨਹੀਂ ਹੁੰਦੀ। ਭਾਵ ਸੰਸਾਰ ਜਗਤ ਦੇ ਵਿੱਚ ਭਾਵੇਂ ਸਾਡੇ ਅੰਦਰ ਚੇਤਨ ਸ਼ਕਤੀ ਹੈ ਤੇ ਸਾਧ ਸੰਗਤ ਜੜ ਵਸਤੂ ਵੀ ਹੈ, ਸਾਡਾ ਸਰੀਰ ਹੈ ਜਿਹੜਾ, ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਮੇਲ ਆ, ਪਰੰਤੂ ਜੇ ਸਾਨੂੰ ਇਸ ਗੱਲ ਦਾ ਚੇਤਨ ਰੂਪ ਵਿੱਚ ਗਿਆਨ ਵੀ ਹੋ ਜਾਵੇ ਕਿ ਮੈਂ ਪਰਮਾਤਮਾ ਨਾਲੋਂ ਵਿਛੜਿਆ ਹਾਂ, ਪਰਮਾਤਮਾ ਨਾਲੋਂ ਟੁੱਟਿਆ ਹਾਂ, ਪਰ ਜੇ ਪਰਮਾਤਮਾ ਨਾਲੋਂ ਟੁੱਟੇ ਹੋਣ ਦਾ ਅਹਿਸਾਸ ਹੋਇਆ ਆ, ਪਰ ਸਤਿਗੁਰੂ ਦੀ ਸ਼ਰਨ ਪੈ ਕੇ ਨਿਰੰਕਾਰ ਪਰਮੇਸ਼ਰ ਦੀ ਭਜਨ ਬੰਦਗੀ ਤੇ ਨਾਮ ਸਿਮਰਨ ਦੇ ਨਾਲ ਸਾਧ ਸੰਗਤ ਜੇ ਸਾਂਝ ਨਹੀਂ ਬਣੀ, ਪ੍ਰੀਤ ਨਹੀਂ ਬਣੀ, ਤਾਂ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋ ਸਕਦਾ। ਭਾਵ ਦਾਸ ਦੇ ਕਹਿਣ ਦਾ ਵੀ ਇਹ ਸ਼ਿਵ ਸ਼ਕਤੀ ਦਾ ਮੇਲ ਵੀ ਜੇ ਸੰਸਾਰ ਜਗਤ ਵਿੱਚ ਇਨਸਾਨ ਦੇ ਪਾਸ ਹੈ, ਤਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਇਹ ਵੀ ਮਾਇਆ ਹੀ ਹੈ। ਜਿੰਨੀ ਦੇਰ ਤੁਹਾਡੇ ਅੰਦਰੋਂ ਦੁਚਿੱਤਾਪਨ ਦੁਬਦਾ ਨਹੀਂ ਮੁੱਕੀ, ਮੇਰ ਤੇਰ ਨਹੀਂ ਮੁੱਕੀ, ਜਿੰਨੀ ਦੇਰ ਤੁਹਾਡੇ ਅੰਦਰ, ਜਿੰਨੀ ਦੇਰ ਮਨ ਹਿਰਦੇ ਦੀ ਭਟਕਣਾ ਦਾ ਨਾਸ਼ ਨਹੀਂ ਹੋਇਆ, ਉਨੀ ਦੇਰ ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਅਸੀਂ ਪ੍ਰਵਾਨ ਨਹੀਂ ਹੋ ਸਕਦੇ। ਅਗਲੀ ਪੰਕਤੀ ਵਿੱਚ ਹੋਰ ਸਪਸ਼ਟ ਕੀਤਾ ਭਾਈ ਗੁਰਦਾਸ ਜੀ, ਕਹਿਣ ਲੱਗੇ ਤ੍ਰੈ ਗੁਣ ਮਾਇਆ ਖੇਲ ਭਰ ਭਰ ਧੋਵਈ। ਆ ਸੰਸਾਰ ਜਿਹੜਾ ਇਹ ਤ੍ਰੈ ਗੁਣੀ ਮਾਇਆ ਹੈ, ਇਹਦੇ ਚ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਮਾਇਆ ਦਾ ਖੇਲ ਹੀ ਸੰਸਾਰ ਜਗਤ ਦੇ ਵਿੱਚ ਵਰਤ ਰਿਹਾ ਹੈ। ਲੋਕ ਅਵਗੁਣਾਂ ਨਾਲ ਆਪਣੇ ਆਪ ਨੂੰ ਭਰ ਭਰ ਕੇ ਰੋਣਿਆਂ ਧੋਣਿਆਂ ਵਿੱਚ ਲੱਗੇ ਹੋਏ ਆ, ਭਾਵ ਰਜੋ ਗੁਣ, ਤਮੋ ਵਾਲੇ, ਸਤੋ ਗੁਣ ਵਾਲੇ ਵੀ ਸੰਸਾਰ ਜਗਤ ਦੇ ਵਿੱਚ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋ ਕੇ ਰੱਬ ਤੱਕ ਨਹੀਂ ਗਏ ਅਜੇ ਤੱਕ ਪਹੁੰਚ ਸਕੇ। ਅਗਰ ਇਹਨਾਂ ਦਾ ਆਪਾਂ ਨੂੰ ਅਰਥ ਪਤਾ ਲੱਗ ਜਾਏ, ਹੋਰ ਬਾਤ ਸਪਸ਼ਟ ਹੋ ਜਾਏਗੀ। ਥੋੜੀ ਜਿਹੀ ਗੰਭੀਰਤਾ ਵਾਲੀ ਹੈ ਇਹ ਪੌੜੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਪਾਤਸ਼ਾਹ ਨੇ ਬਚਨ ਵਰਤੇ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਕੀ ਮਤਲਬ ਹੈ ਇਹਨਾਂ ਤਿੰਨਾਂ ਗੁਣਾਂ ਦਾ? ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਪਰਮਾਤਮਾ ਨੇ ਇਹ ਤਿੰਨ ਮਾਇਆ ਦੇ ਗੁਣ ਪਾ ਕੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਰਜ ਗੁਣ, ਰਜੋ ਗੁਣ ਦਾ ਮਤਲਬ ਹੈ ਜਦੋਂ ਸਾਡਾ ਮਨ, ਜਦੋਂ ਸਾਡਾ ਮਨ ਹਿਰਦਾ, ਧਿਆਨ ਦੇਣਾ ਆਪਾਂ ਕਦੋਂ ਕਦੋਂ ਕਿਹੜੀ ਕਿਹੜੀ ਅਵਸਥਾ ਦੇ ਵਿੱਚ ਮਾਇਆ ਦੇ ਕਿਹੜੇ ਕਿਹੜੇ ਗੁਣਾਂ ਵਿੱਚ ਆਪਾਂ ਵਰਤ ਰਹੇ ਹਾਂ। ਰਜੋ ਗੁਣ ਉਸ ਨੂੰ ਕਹਿੰਦੇ ਨੇ ਜਦੋਂ ਸਾਡਾ ਮਨ, ਜਦੋਂ ਸਾਡਾ ਹਿਰਦਾ ਕੇਵਲ ਪਦਾਰਥਾਂ ਦੇ ਮਗਰ ਦੌੜਦਾ ਹੈ, ਉਹਦੇ ਵਿੱਚ ਰੱਬ ਦੀ ਕੋਈ ਬਾਤ ਨਹੀਂ ਹੈ। ਇਹ ਵੀ ਕੰਮ ਕਰ ਲਵਾਂ ਇੰਨਾ ਪੈਸਾ ਆ ਜਾਏਗਾ, ਆਹ ਕੰਮ ਕਰ ਲਵਾਂ ਇੰਨੀ ਮਾਇਆ ਆ ਜਾਏਗੀ, ਆਹ ਮੈਂ ਜੇ ਬੱਚਿਆਂ ਨੂੰ ਕੰਮ ਖੋਲ੍ਹ ਕੇ ਦੇ ਦਿਆਂ ਤਾਂ ਇੰਨਾ ਪੈਸਾ ਇਕੱਠਾ ਹੋ ਜਾਏਗਾ, ਜੇਕਰ ਇਹ ਕਾਰੋਬਾਰ ਮੇਰਾ ਚੰਗੀ ਤਰ੍ਹਾਂ ਚੱਲ ਪਵੇ ਤਾਂ ਫਿਰ ਮੈਂ ਵੱਡਾ ਘਰ ਵੀ ਹੋਰ ਲੈ ਸਕਦਾ ਹਾਂ। ਅਗਰ ਜੇ ਇਹ ਜੌਬ ਮੈਨੂੰ ਮਿਲ ਜੇ ਇਹਦੇ ਨਾਲ ਇੰਨੀ ਮਾਇਆ ਹੋਰ ਇਕੱਠੀ ਹੋ ਜਾਏਗੀ ਫਿਰ ਮੈਂ ਵੱਡੀ ਗੱਡੀ ਲੈ ਸਕਦਾ ਹਾਂ। ਇਹ ਦਾਸ ਕੇਵਲ ਦਲੀਲ ਮਾਤਰ ਗੱਲ ਕਰ ਰਿਹਾ, ਮੇਰਾ ਮਤਲਬ ਇਹ ਨਾ ਸਮਝਣਾ ਕਿ ਸ਼ਾਇਦ ਮੈਂ ਇਹ ਬੇਨਤੀ ਕਰ ਰਿਹਾ ਵੀ ਸਿੱਖ ਕੋਲ ਵੱਡਾ ਘਰ ਨਹੀਂ ਹੋਣਾ ਚਾਹੀਦਾ ਜਾਂ ਵੱਡੀਆਂ ਗੱਡੀਆਂ ਆਦਿਕ ਨਹੀਂ ਹੋਣੀਆਂ ਚਾਹੀਦੀਆਂ। ਸਿੱਖ ਦੇ ਕੋਲ ਬਹੁਤ ਵਧੀਆ, ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਐ ਦਾਤਾ ਬਣਾਇਆ ਹੈ, ਦੂਸਰਿਆਂ ਨੂੰ ਵੰਡ ਕੇ ਖਾਣ ਵਾਲਾ। ਪਰ ਜਦੋਂ ਸਾਡਾ ਮਨ ਕੇਵਲ ਤੇ ਕੇਵਲ ਸਿਰਫ ਤੇ ਸਿਰਫ ਪਦਾਰਥਾਂ ਤੇ ਮਾਇਆ ਦੇ ਮਗਰ ਹੀ ਦੌੜ ਭੱਜ ਕਰਦਾ ਹੈ, ਕੋਈ ਰੱਬ ਦਾ ਚੇਤਾ ਨਹੀਂ ਹੈ, ਕੋਈ ਅੰਮ੍ਰਿਤ ਵੇਲੇ ਦਾ ਪਤਾ ਨਹੀਂ ਹੈ ਕਿ ਮੈਂ ਉੱਠਣਾ ਹੈ, ਕੋਈ ਨਿਤਨੇਮ ਦਾ ਪਤਾ ਨਹੀਂ ਹੈ ਕਿ ਮੈਂ ਸਵੇਰੇ ਉੱਠ ਕੇ ਸਿਮਰਨ ਕਰਨਾ, ਨਿਤਨੇਮ ਕਰਨਾ ਹੈ, ਕੋਈ ਸਤ ਸੰਗਤ ਦੀ ਸੋਝੀ ਨਹੀਂ ਹੈ ਕਿ ਮੈਂ ਸਤ ਸੰਗਤ ਕਰਨੀ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ। ਮੈਨੂੰ ਮਾਨਸ ਜਨਮ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਵਾਸਤੇ ਪ੍ਰਾਪਤ ਹੋਇਆ ਹੈ, ਕੋਈ ਸੋਝੀ ਨਹੀਂ ਹੈ, ਕੇਵਲ ਤੇ ਕੇਵਲ ਦੌੜ ਭੱਜ ਮਾਇਆ ਵਾਸਤੇ, ਮਾਇਆ ਦਾ ਪਤਾ ਹੈ ਵੀ ਕਿਵੇਂ ਕਮਾਉਣੀ। ਇਸ ਅਵਸਥਾ ਦੇ ਵਿੱਚ, ਇਸ ਬਿਰਤੀ ਦੇ ਵਿੱਚ ਜਦੋਂ ਇਸ ਇਨਸਾਨ ਦੌੜ ਭੱਜ ਦੇ ਵਿੱਚ ਲੱਗਾ ਹੋਇਆ, ਇਸ ਬਿਰਤੀ ਵਿੱਚ ਜਦੋਂ ਜ਼ਿੰਦਗੀ ਜੀ ਰਿਹਾ ਹੈ, ਇਹਨੂੰ ਰਜੋ ਗੁਣ ਕਹਿੰਦੇ ਹਨ। ਦੂਸਰਾ ਹੈ ਮਾਇਆ ਦਾ ਗੁਣ, ਤਮੋ ਗੁਣ। ਸਤਸੰਗਤ ਜਿਹੜਾ ਤਾਮ ਸ਼ਬਦ ਹੈ ਨਾ, ਤਾਮ ਦਾ ਜਿਹੜਾ ਅੱਖਰੀ ਅਰਥ ਹੈ, ਇਸ ਦਾ ਅਰਥ ਹੁੰਦਾ ਹੈ ਹਨੇਰਾ। ਬਿਲਕੁਲ ਪੂਰਨ ਤੌਰ ਤੇ ਜਦੋਂ ਇਨਸਾਨ ਅੰਧਕਾਰ ਦੇ ਵਿੱਚ ਹੈ, ਹੁਣ ਹੈ ਰਜੋ ਗੁਣ ਵਾਲਾ ਵੀ ਅੰਧਕਾਰ ਚ, ਪਰੰਤੂ ਜਿਹੜਾ ਤਮ ਸ਼ਬਦ ਹੈ ਤਮੋ ਗੁਣ, ਤਮੋ ਗੁਣ ਦਾ ਮਤਲਬ ਹੈ ਜਦੋਂ ਅੰਧਕਾਰ ਹੀ ਅੰਧਕਾਰ, ਹਨੇਰਾ ਹੀ ਹਨੇਰਾ, ਲੋਕ ਪਰਲੋਕ ਦੀ ਕੋਈ ਸੋਝੀ ਨਹੀਂ। ਇਸ ਤਮੋ ਗੁਣ ਵਿੱਚ ਨਾ ਬੰਦੇ ਦੇ ਅੰਦਰ ਰਜੋ ਗੁਣ ਨਾਲੋਂ ਜ਼ਿਆਦਾ ਹੋਰ ਕੀ ਚੀਜ਼ ਹੈ, ਸਾੜਾ ਅੰਦਰ, ਈਰਖਾ ਹੈ, ਕ੍ਰੋਧ ਨੇ। ਜਿਹੜਾ ਪਹਿਲੇ ਗੁਣ ਵਾਲਾ ਸੀ ਰਜੋ ਗੁਣ ਵਾਲਾ, ਉਹ ਕੇਵਲ ਦੌੜ ਭੱਜ ਮਾਇਆ ਦੇ ਵਿੱਚ ਗਲਤਾਨ ਹੈ, ਪਰ ਜ਼ਰੂਰੀ ਨਹੀਂ ਉਹ ਕਿਸੇ ਨੂੰ ਵੇਖ ਕੇ ਸੜਦਾ ਹੋਵੇ, ਜ਼ਰੂਰੀ ਨਹੀਂ ਕਿਸੇ ਨਾਲ ਉਹ ਈਰਖਾ ਕਰਦਾ ਹੋਵੇ, ਕਿਸੇ ਦੀ ਨਿੰਦਿਆ ਕਰਦਾ ਹੋਵੇ। ਦੌੜ ਭੱਜ ਮਾਇਆ ਦੇ ਵਿੱਚ ਲੱਗਾ ਤੇ ਹੈ, ਹੈ ਤੇ ਮਾਇਆ ਦੇ ਗੁਣ ਚ ਹੀ ਹੋ, ਪਰ ਜਿਹੜਾ ਤਮੋ ਗੁਣ ਹੈ ਉਸ ਨਾਲੋਂ ਵੀ ਹੋਰ ਭੈੜਾ ਵਾ। ਜਦੋਂ ਮਨੁੱਖ ਆਪ ਤੇ ਮੋਹ ਮਾਇਆ ਵਿੱਚ ਤੇ ਅੰਧਕਾਰ ਵਿੱਚ ਭਟਕ ਹੀ ਰਿਹਾ ਹਨੇਰੇ ਚ, ਪਰ ਦੂਸਰਿਆਂ ਨਾਲ ਈਰਖਾ, ਸਾੜਾ, ਦਵੈਸ਼, ਨਿੰਦਿਆ, ਅੰਦਰ ਵਿਕਾਰਾਂ ਦੀ, ਗੁੱਸੇ ਦੀ ਸੜਿਆਂਦ ਹੈ ਮਨੁੱਖ ਦੇ ਅੰਦਰ, ਜਦੋਂ ਪੂਰਨ ਤੌਰ ਤੇ ਹਨੇਰੇ ਵਿੱਚ ਭਟਕਦਾ ਇਨਸਾਨ, ਇਹਨੂੰ ਤਮੋ ਗੁਣ ਕਹਿੰਦੇ। ਹੁਣ ਸਾਧ ਸੰਗਤ ਆਪ ਤੀਸਰਾ ਸੁਣੋਗੇ ਨਾ, ਸਾਨੂੰ ਲੱਗੇਗਾ ਵੀ ਜਿਵੇਂ ਪੜ੍ਹਨ ਦੇ ਵਿੱਚ ਬੜਾ ਵਧੀਆ ਸਗੋਂ ਲੱਗਦਾ ਗੁਣ, ਇਸ ਮਾਇਆ ਦੇ ਗੁਣ ਨੂੰ ਕਹਿੰਦੇ ਸਤੋ ਗੁਣ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਮਾਇਆ ਦੇ ਤਿੰਨ ਗੁਣ ਨੇ। ਸਤੋ ਗੁਣ ਦਾ ਮਤਲਬ ਇਹ ਹੈ, ਕਦੇ ਕਦੇ ਇਨਸਾਨ ਨੂੰ ਜਦੋਂ ਜ਼ਿੰਦਗੀ ਵਿੱਚ ਠੋਕਰ ਵੱਜਦੀ ਹੈ, ਕਦੇ ਕਦੇ ਇਨਸਾਨ ਠੋਕਰ ਖਾ ਕੇ ਧਰਮੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਬੰਦਗੀ ਕਰਦਾ ਹੈ, ਕੋਈ ਜਪ ਤਪ ਕਰਦਾ ਹੈ, ਰੱਬ ਦੀ ਇਬਾਦਤ ਵਿੱਚ ਜੁੜਦਾ ਹੈ, ਕਦੇ ਕਦੇ ਸੰਸਾਰ ਨੂੰ ਤਿਆਗ ਕੇ ਵੀ, ਮੋਹ ਮਾਇਆ ਨੂੰ ਤਿਆਗ ਕੇ ਸੰਸਾਰ ਤੋਂ ਨਵੇਕਲਾ ਤੇ ਵੱਖਰਾ ਹੋ ਕੇ ਵੀ ਬਹਿ ਜਾਂਦਾ ਹੈ, ਜਿਵੇਂ ਜੋਗੀ ਲੋਕ ਸੀ, ਸੰਨਿਆਸੀ ਲੋਕ ਸੀ, ਬਾਨਪ੍ਰਸਤੀ ਲੋਕ ਸੀ, ਜੰਗਲਾਂ ਚ ਚਲੇ ਜਾਂਦੇ ਸੀ। ਪਰ ਹੁਣ ਉਹਨੇ ਬੰਦਗੀ ਕੀਤੀ ਹੈ, ਭਗਤੀ ਉਸਨੇ ਕੀਤੀ ਹੈ, ਸੰਸਾਰ ਨੂੰ ਤਿਆਗਤਾ ਵਾ, ਮੋਹ ਮਾਇਆ ਤੋਂ ਆਪਣੇ ਆਪ ਨੂੰ ਨਿਰਲੇਪ ਸਮਝਦਾ ਵਾ, ਪਰ ਹੈ ਅਜੇ ਮਾਇਆ ਦੇ ਵਿੱਚ ਹੀ। ਕਿਉਂ? ਕਿਉਂਕਿ ਸਾਰੇ ਦਾ ਸਾਰਾ ਕੁਛ ਕਰਕੇ ਹੰਕਾਰੀ ਹੋ ਜਾਂਦਾ ਹੈ, ਹਉਮੈ ਦੇ ਵਿੱਚ ਆ ਜਾਂਦਾ ਕਿ ਮੈਂ ਧਰਮੀ ਹਾਂ, ਮੈਂ ਸੰਸਾਰ ਨੂੰ ਤਿਆਗਿਆ, ਮੈਂ ਸੰਸਾਰ ਤੋਂ ਉਦਾਸ ਹੋ ਗਿਆ। ਹੈ ਉਦੋਂ ਤੱਕ ਮਾਇਆ ਦੇ ਵਿੱਚ ਹੀ ਭਟਕਦਾ ਫਿਰਦਾ, ਸਭ ਕੁਝ ਛੱਡ ਛਡਾ ਕੇ ਬੰਦਗੀ ਭਗਤੀ ਚ ਤੇ ਜੁੜਿਆ, ਪਰ ਹੰਕਾਰ ਹਉਮੈ ਨੇ ਖਹਿੜਾ ਨਹੀਂ ਛੱਡਿਆ। ਇਹਨੂੰ ਰਜੋ ਗੁਣ ਤੋਂ ਬਾਅਦ ਤਮੂ, ਤਮੂ ਤੋਂ ਬਾਅਦ ਇਹਨੂੰ ਸਤੋ ਗੁਣ ਕਹਿੰਦੇ ਨੇ। ਸਤੋ ਗੁਣ ਵਿੱਚ ਵੀ ਇਨਸਾਨ ਜਿਹੜਾ ਉਹ ਮਾਇਆ ਦੇ ਖੇਲ ਵਿੱਚ ਹੀ ਤੁਰਿਆ ਫਿਰਦਾ, ਹਉਮੈ ਹੰਕਾਰ ਮਾਇਆ ਦੀ ਖੇਡ ਹੈ। ਪਾਵਨ ਬਾਣੀ ਚ ਵਚਨ ਜੋ ਆਏ ਉਹ ਆਪ ਸੰਗਤਾਂ ਨਾਲ ਫਿਰ ਸਾਂਝੇ ਕਰਦੇ ਹਾਂ। ਰਾਜ ਗੁਣ, ਤਾਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਪਰਮਾਤਮਾ ਇਹ ਸਾਰੀ ਤੇਰੀ ਮਾਇਆ ਹੈ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਇਹਨਾਂ ਤਿੰਨਾਂ ਤੋਂ ਉੱਚੇ ਉੱਠ ਕੇ ਪਾਓ, ਬੰਦਗੀ ਭਗਤੀ ਕਰਦੇ ਵੀ ਨੇ ਪਰ ਹੰਕਾਰੀ ਨਹੀਂ ਹੁੰਦੇ, ਹਉਮੈ ਵਿੱਚ ਨਹੀਂ ਆਉਂਦੇ, ਉਹਨਾਂ ਨੇ ਹੀ ਆਤਮਿਕ ਜੀਵਨ ਦਾ ਉੱਚਾ ਦਰਜਾ, ਇਹਨੂੰ ਚੌਥਾ ਪਦ ਕਹਿੰਦੇ ਨੇ। ਆਤਮਿਕ ਜੀਵਨ ਦਾ ਚੌਥਾ ਪਦ ਸਭ ਤੋਂ ਉੱਚੀ ਅਵਸਥਾ ਹੈ, ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ। ਇਹਨੂੰ ਬਾਣੀ ਚ ਤੁਰਿਆ ਪਦ ਤੇ ਸਹਿਜ ਅਵਸਥਾ ਵੀ ਆਖਿਆ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ, ਤ੍ਰੈ ਗੁਣ ਮਾਇਆ ਖੇਲ ਭਰ ਭਰ ਧੋਵਈ। ਜਿਹੜੇ ਲੋਕ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਗਲਤਾਨ ਨੇ, ਮਾਇਆ ਦੇ ਖੇਲ ਵਿੱਚ ਹੀ ਆਪਣੇ ਆਪ ਨੂੰ ਔਗਣਾਂ ਨਾਲ ਭਰ ਭਰ ਕੇ, ਤੇ ਸਾਧ ਸੰਗਤ ਯਤਨ ਕਰਦੇ ਹਨ ਉਹਨਾਂ ਨੂੰ ਧੋਣ ਦਾ, ਪਰੰਤੂ ਮਾਇਆ ਦੀ ਖੇਡ ਹੀ ਉਹ ਵੀ ਲੋਕ ਅਜੇ ਖੇਡ ਰਹੇ ਹਨ, ਜੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੋਇਆ। ਚਾਰ ਪਦਾਰਥ ਭੇਲ ਹਾਰ ਪਰੋਵਈ। ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਇਹਨਾਂ ਚਾਰ ਪਦਾਰਥਾਂ ਨੂੰ ਮਿਲਾ ਕੇ ਹਾਰ ਵਾਂਗੂ ਆਪਣੇ ਗਲ ਚ ਪਰੋਂਦੇ ਹਨ, ਭਾਵ ਇੱਥੇ ਸੁਖੀ ਤੇ ਅੰਤ ਨੂੰ। ਐਸੇ ਵੀ ਲੋਕ ਨੇ ਜਿਹੜੇ ਮੁਕਤੀ ਪ੍ਰਾਪਤ ਕਰਦੇ ਹਨ। ਸੰਸਾਰ ਜਗਤ ਦੇ ਵਿੱਚ ਐਸੇ ਲੋਕ ਹਨ ਸਾਧ ਸੰਗਤ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਚਾਰ ਪਦਾਰਥ ਵੀ ਮਿਲੇ, ਇਹਨਾਂ ਚਾਰ ਪਦਾਰਥਾਂ ਨੂੰ ਗਲ ਦਾ ਹਾਰ ਬਣਾ ਕੇ ਜਿਵੇਂ ਪਰੋ ਕੇ ਪਾ ਲੈਂਦੇ ਹਨ, ਉਹ ਵੀ ਲੋਕ ਨੇ ਸੰਸਾਰ ਚ। ਪੰਜ ਤੱਤ ਪਰਵੇਲ ਅੰਤ ਵਿਗੋਵਈ। ਪੰਜ ਤੱਤ ਧਰਤੀ, ਆਕਾਸ਼, ਹਵਾ, ਅੱਗ, ਪਾਣੀ। ਕਹਿਣ ਲੱਗੇ ਨਹੀਂ ਤਾਂ ਤਮੋ ਗੁਣੀ ਲੋਕ ਪੰਜ ਤੱਤਾਂ ਦੇ ਪੁਤਲੇ ਅੰਤ ਨੂੰ ਸੰਸਾਰ ਜਗਤ ਤੋਂ ਨਾਸ਼ ਹੋ ਜਾਂਦੇ ਹਨ, ਬਾਰ ਬਾਰ ਜਨਮ ਧਾਰਦੇ ਨੇ, ਜੰਮਦੇ ਨੇ, ਮਰਦੇ ਨੇ, ਮਰਦੇ ਨੇ, ਜੰਮਦੇ ਨੇ। ਭਾਵੇਂ ਨਾ ਮਾਇਆ ਦੇ ਗੁਣਾਂ ਵਿੱਚ ਸੰਸਾਰ ਜਗਤ ਵਿੱਚ ਜੋ ਮਰਜ਼ੀ ਤੁਹਾਨੂੰ ਪ੍ਰਾਪਤ ਹੋ ਜਾਏ, ਅਗਰ ਮਾਇਆ ਦੇ ਮੋਹ ਵਿੱਚ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਚੋਂ ਨਹੀਂ ਨਿਕਲੇ, ਇਹਨਾਂ ਪੰਜਾਂ ਤੱਤਾਂ ਦੇ ਵਿੱਚ ਹੀ ਗਲਤਾਨ ਰਹੇ, ਉਸ ਪ੍ਰਭੂ ਦੇ ਚਰਨਾਂ ਨਾਲ ਸੁਰਤ ਨਹੀਂ ਜੁੜੀ ਜਿਸ ਨੇ ਪੰਜ ਤੱਤ ਪੈਦਾ ਕੀਤੇ ਨੇ, ਉਸ ਪਰਮੇਸ਼ਰ ਦੇ ਚਰਨਾਂ ਨਾਲ ਸੁਰਤ ਨਹੀਂ ਜੁੜੀ ਜਿਸ ਪ੍ਰਭੂ ਨੇ ਮਾਇਆ ਦੇ ਤਿੰਨੇ ਗੁਣ ਪੈਦਾ ਕੀਤੇ ਹਨ, ਉਸ ਪਰਮੇਸ਼ਰ ਦੇ ਚਰਨਾਂ ਨਾਲ ਜੇ ਸੁਰਤ ਨਹੀਂ ਜੁੜੀ ਜਿਹਨੇ ਜਗਤ ਵਿੱਚ ਚਾਰੇ ਦੇ ਚਾਰੇ ਪਦਾਰਥ ਪੈਦਾ ਕੀਤੇ ਹਨ, ਉਸ ਨਿਰੰਕਾਰ ਪਰਮਾਤਮਾ ਦੇ ਚਰਨਾਂ ਨਾਲ ਜੇ ਸੁਰਤ ਨਹੀਂ ਜੁੜੀ ਜਿਹੜੇ ਨਿਰੰਕਾਰ ਪਰਮੇਸ਼ਰ ਨੇ ਤੈਨੂੰ ਬੰਦਗੀ, ਭਗਤੀ, ਸਿਮਰਨ ਵਿੱਚ ਜੁੜਨ ਵਾਸਤੇ ਜਨਮ ਦਿੱਤਾ ਸੀ, ਤਾਂ ਸਾਧ ਸੰਗਤ ਕੀ ਹੈ, ਫਿਰ ਬਾਰ ਬਾਰ ਜੰਮਦੇ ਨੇ, ਮਰਦੇ ਨੇ, ਮਰਦੇ ਨੇ, ਜੰਮਦੇ ਨੇ, 84 ਲੱਖ ਜੂਨਾਂ ਦਾ ਗੇੜਾ ਨਹੀਂ ਮੁੱਕਦਾ। ਫਿਰ ਬਚਨ ਆਖੇ, ਛੇ ਰੁੱਤ 12 ਮਾਹ ਹੱਸ ਹੱਸ ਰੋਵਈ। 12 ਮਹੀਨੇ ਹੋਣ ਭਾਵੇਂ, ਤੇ ਭਾਵੇਂ ਸਾਲ ਦੀਆਂ 6 ਹੀ ਰੁੱਤਾਂ ਹੋਣ, ਗਰਮੀ ਹੈ, ਸਰਦੀ ਹੈ, ਬਸੰਤ ਬਹਾਰ ਆ, ਵਰਖਾ ਦੀ ਰੁੱਤ ਆ, ਕਦੇ ਹੱਸਦੇ ਤੇ ਕਦੇ ਰੋਂਦੇ, ਭਾਵ ਜ਼ਿੰਦਗੀ ਚ 4% ਚੰਗੇ ਪ੍ਰਾਪਤ ਹੋ ਗਏ, ਹੱਸਣ ਲੱਗ ਪਏ, ਮਾੜਾ ਜਿਹਾ ਘਾਟਾ ਪੈ ਗਿਆ, ਰੋਣ ਲੱਗ ਪਏ। ਸੰਸਾਰ ਜਗਤ ਵਿੱਚ ਰੱਬ ਵੱਲੋਂ ਕੋਈ ਦਾਤ ਮਿਲ ਗਈ ਤੇ ਹਾਸਾ ਆ ਗਿਆ, ਪਰਮਾਤਮਾ ਨਿਰੰਕਾਰ ਵਾਹਿਗੁਰੂ ਦਾ ਕੋਈ ਭਾਣਾ ਐਸਾ ਵਰਤ ਗਿਆ ਕਿ ਸੰਸਾਰ ਚੋਂ ਕੋਈ ਰਿਸ਼ਤੇਦਾਰ ਸੰਬੰਧੀ ਖੁੱਸ ਗਿਆ, ਤੇ ਸਾਧ ਸੰਗਤ ਰੋਣ ਲੱਗ ਪਏ। ਇਹਨਾਂ ਹੱਸਣ ਰੋਣ ਦੇ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਆਮ ਇਨਸਾਨ ਦੀ ਗੁਜ਼ਰ ਜਾਂਦੀ ਹੈ। ਰਿੱਦ ਸਿੱਧ ਨਾਮ ਨਿੱਧ, ਨੀਂਦ ਨਾ ਸੋਵਈ। ਕਿਉਂਕਿ ਐਸੇ ਲੋਕ ਦੁਬਧਾ ਦੇ ਵਿੱਚ ਹਨ ਜਿਨ੍ਹਾਂ ਸਾਰਿਆਂ ਦਾ ਜ਼ਿਕਰ ਕੀਤਾ, ਦੁਚਿੱਤੇ ਪਨ ਮੇਰ ਤੇਰ ਵਿੱਚ ਹਨ, ਇੱਕ ਪਰਮਾਤਮਾ ਦੇ ਚਰਨਾਂ ਨਾਲ ਉਹਨਾਂ ਦੀ ਲੇਵ ਨਹੀਂ ਲੱਗੀ। ਭਾਵੇਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਬੜੇ ਬੜੇ ਵੱਡੇ ਸਿੱਧ ਵੀ ਹੋ ਜਾਣ, ਉਹ ਲੋਕ ਜੋਗੀ ਵੀ ਬਣ ਜਾਣ, ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਰਾਮਾਤੀ ਸਿੱਧ ਵੀ ਆਪਣੇ ਆਪ ਨੂੰ ਅਖਵਾਉਣ ਲੱਗ ਪੈਣ, ਪਰ ਰਿੱਧਾਂ ਸਿੱਧਾਂ ਤੇ ਨੌ ਨਿੱਧਾਂ ਪਾ ਕੇ ਵੀ ਉਹ ਸੰਸਾਰ ਦੇ ਵਿੱਚ ਨਿਰਵਿਕਲਪ ਹੀ ਸੰਸਾਰ ਜਗਤ ਵਿੱਚ ਨਹੀਂ ਸੌਂਦੇ। ਨਿਰਵਿਕਲਪ ਹੀ ਸੌਣਾ ਜਿਹੜਾ ਨੀਂਦ ਲੈਣੀ ਹੈ ਜਿਹੜੀ, ਵਿਕਲਪ ਕੋਈ ਨਾ ਉੱਠੇ, ਸੰਕਲਪ ਕੋਈ ਨਾ ਉੱਠੇ ਅੰਦਰ ਮਾਇਆ ਦਾ, ਪਦਾਰਥਾਂ ਦਾ, ਚੈਨ ਦੀ ਨੀਂਦ ਨਹੀਂ ਸੌਂਦੇ। ਸਿੱਧਾ ਜਿਹਾ ਮਤਲਬ ਬਿਲਕੁਲ ਠੇਠ ਪੰਜਾਬੀ ਚ ਅਰਥ ਕਰਨਾ ਹੋਏ ਤੇ ਭਾਵੇਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਕੋਈ ਬੜੇ ਵੱਡੇ ਸਿੱਧ ਤੇ ਜੋਗੀ ਵੀ ਬਣ ਜਾਣ, ਸੰਕਲਪ ਵਿਕਲਪ ਦੀ ਨੀਂਦ ਸੌਂਦੇ ਆ, ਸੁਪਨੇ ਵੀ ਤਰ੍ਹਾਂ ਤਰ੍ਹਾਂ ਦੇ ਲੈਂਦੇ ਆ, ਭਾਵ ਮਨ ਦੇ ਫੁਰਨਿਆਂ ਤੋਂ ਉੱਚੇ ਨਹੀਂ ਉੱਠੇ, ਮਾਇਆ ਦੇ ਮੋਹ ਤੋਂ ਉੱਚੇ ਨਹੀਂ ਉੱਠੇ, ਰਾਜ ਗੁਣ, ਤਮ ਗੁਣ, ਸਤ ਗੁਣ ਤੋਂ ਉੱਚੇ ਨਹੀਂ ਉੱਠੇ। ਭਾਵੇਂ ਰਿਧੀਆਂ ਸਿੱਧੀਆਂ ਵੀ ਹੋਣ, ਮਾਇਆ ਦੇ ਵਿੱਚ ਹੀ ਤੁਰੇ ਫਿਰਦੇ ਨੇ, ਮਾਇਆ ਵਿੱਚ ਹੀ ਭਟਕਣੇ ਰਹੇ ਨੇ ਉਹ ਲੋਕ, ਭਾਵ ਦੁਬਧਾ ਵਿੱਚ ਸੁੱਖ ਕਿਤੇ ਵੀ ਨਹੀਂ ਹੈ, ਸੁੱਖ ਹੈ ਪਰਮਾਤਮਾ ਦੀ ਬੰਦਗੀ ਵਿੱਚ। ਸਤਸੰਗਤ, ਜਦੋਂ ਮਨ ਹਿਰਦਾ ਸਾਡਾ ਉਸ ਆਤਮਿਕ ਜੀਵਨ ਦੀ ਉੱਚੀ ਅਵਸਥਾ ਚ ਚਲੇ ਜਾਂਦਾ ਨਾ, ਤਾਂ ਉਸ ਵਕਤ ਸਾਡੇ ਅੰਦਰ ਕੋਈ ਸੰਸਾਰ ਦੀ ਮੋਹ ਮਾਇਆ ਦੇ ਸੰਕਲਪ ਨਹੀਂ ਉੱਠਦੇ, ਸਾਡੇ ਮਨ ਚ ਕੋਈ ਵੀ ਐਸੇ ਫੁਰਨੇ ਨਹੀਂ ਉੱਠਦੇ ਕੋਈ ਮੈਨੂੰ ਆਣ ਕੇ ਮੱਥਾ ਟੇਕੇ। ਇਹ ਜੋਗੀ ਲੋਕ ਰਿਧੀਆਂ ਸਿੱਧੀਆਂ ਵਾਲੇ ਸੀਗੇ, ਜਦੋਂ ਚਾਹੁੰਦੇ ਸੀ ਮੀਂਹ ਪਵਾ ਲੈਂਦੇ ਸੀ ਸਾਧ ਸਿੰਘ ਤੇ, ਜਦੋਂ ਚਾਹੁੰਦੇ ਸੀ ਐ ਪੱਥਰਾਂ ਦੀ ਵਰਖਾ ਕਰਾ ਦਿੰਦੇ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਬਹੁਤ ਵਾਰੀ ਇਹਨਾਂ ਲੋਕਾਂ ਦੀ ਗੋਸ਼ਟ ਵੀ ਹੋਈ, ਬੜੀਆਂ ਕਰਾਮਾਤਾਂ ਦਿਖਾਉਂਦੇ ਰਹੇ, ਬੜੀਆਂ ਕਰਾਮਾਤਾਂ ਦਿਖਾਈਆਂ ਇਹਨਾਂ ਸਿੱਧਾਂ ਨੇ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੰਕਾਰੀ ਸੀਗੇ, ਹਉਮੈ ਚ ਗਰਸੇ ਤੇ ਅਸੀਂ ਬੜੇ ਵੱਡੇ, ਅਸੀਂ ਬੜੇ ਮਹਾਨ ਆ, ਸਾਡੇ ਚ ਬੜੀਆਂ ਸ਼ਕਤੀਆਂ, ਪਰ ਮੇਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਡੰਡੌਤ ਕਰਕੇ ਨੱਕ ਰਗੜਦੇ ਸੀ ਇਹ ਜੋਗੀ ਲੋਕ ਸਿੱਧ ਲੋਕ। ਤੇ ਕਹਿੰਦੇ ਕੀ ਸੀ? ਭਾਈ ਗੁਰਦਾਸ ਜੀ ਨੇ ਹੀ ਬਚਨ ਲਿਖੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਿੱਥੇ ਨਾਨਕ ਮਤਾ ਅਸਥਾਨ ਹੈ ਨਾ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸਥਾਨ, ਇਸ ਨਾਨਕ ਮਤੇ ਨੂੰ ਕਦੇ ਗੋਰਖ ਮਤਾ ਕਿਹਾ ਜਾਂਦਾ ਸੀ। ਨਾਨਕ ਮਤਾ ਸਾਹਿਬ ਜਿਹੜਾ, ਇਹਦਾ ਪਹਿਲਾ ਨਾਂ ਗੋਰਖ ਮਤਾ ਹੈ। ਇਹ ਗੋਰਖਨਾਥ ਦੇ ਚੇਲੇ ਹੀ ਇੱਥੇ ਰਹਿੰਦੇ ਸੀ, ਤੇ ਅੱਜ ਤੱਕ ਜਾ ਕੇ ਵੀ ਸਾਧ ਸੰਗਤ ਉੱਥੇ ਵੇਖ ਲੈਣਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸੀ, ਤੇ ਇਹ ਜੋਗੀ ਲੋਕ ਸਿੱਧ ਲੋਕਾਂ ਨੇ ਸੋਚਿਆ ਬਾਬੇ ਨਾਨਕ ਨੂੰ ਕੋਈ ਆਪਣੀ ਕਰਾਮਾਤ ਵਿਖਾਈਏ, ਆਪਣੀਆਂ ਰਿਧੀਆਂ ਸਿੱਧੀਆਂ ਵਿਖਾਈਏ, ਗੁਰੂ ਨਾਨਕ ਦੇਵ ਸਾਹਿਬ ਨੂੰ ਦੱਸੀਏ ਭਈ ਅਸੀਂ ਕਿੰਨੀ ਤਾਕਤ ਦੇ ਮਾਲਕ ਹਾਂ, ਕਿੱਡੀ ਵੱਡੀ ਸ਼ਕਤੀ ਹੈ ਸਾਡੇ ਚ। ਉੱਥੇ ਇੱਕ ਦਰਖਤ ਸੀਗਾ, ਰੁੱਖ ਸੀ ਇੱਕ, ਤੇ ਸਾਧ ਸੰਗਤ ਉਹ ਜਿਹੜਾ ਦਰਖਤ ਪਿੱਪਲ ਦਾ ਨਾ, ਇਹਨਾਂ ਨੇ ਆਪਣੀ ਕਰਾਮਾਤ ਨਾਲ ਉਸ ਰੁੱਖ ਨੂੰ ਆਖਿਆ ਉੱਡ ਜਾ ਬਈ, ਏਡੀ ਤਾਕਤ ਰਿਧੀਆਂ ਸਿੱਧੀਆਂ ਸੀ ਇਹਨਾਂ ਜੋਗੀਆਂ ਕੋਲ, ਐ ਧਰਤੀ ਵਿੱਚੋਂ ਉਸ ਰੁੱਖ ਦੀਆਂ ਕੜ 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 ਕਰਦੀਆਂ ਜੜਾਂ ਜਿਹੜੀਆਂ ਉੱਪਰ ਨੂੰ ਉੱਠ ਖਲੋਤ। ਉਹ ਕਹਿੰਦੇ ਅਸੀਂ ਇਹ ਦਰਖਤ ਆਕਾਸ਼ ਦੇ ਵਿੱਚ ਉਡਾ ਦੇਣਾ, ਤੇ ਜਦੋਂ ਥੋੜੀਆਂ ਜਿਹੀਆਂ ਜੜਾਂ ਬਾਹਰ ਨਿਕਲੀਆਂ ਧਰਤੀ ਤੋਂ, ਉਹ ਦਰਖਤ ਰੁੱਖ ਥੋੜਾ ਜਿਹਾ ਉੱਚਾ ਉੱਠਿਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਇੱਕ ਹੱਥ ਖੜਾ ਕੀਤਾ, ਤੇ ਹੱਥ ਖੜਾ ਕਰਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਉਸ ਦਰਖਤ ਨੂੰ ਸੰਬੋਧਿਤ ਹੋ ਕੇ ਪਤਾ ਕੀ ਕਹਿੰਦੇ? ਕਹਿੰਦੇ ਟਿਕਿਆ ਰਹਿ ਬਈ, ਖੜਾ ਰਹਿ, ਟਿਕਿਆ ਰਹੋ। ਇੱਕ ਵਾਰੀ ਆਖਿਆ ਮਹਾਰਾਜ, ਉੱਥੇ ਹੀ ਖਲੋ ਗਿਆ, ਉੱਥੇ ਹੀ ਖੜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ, ਜੋਗੀਆਂ ਨੂੰ ਕਹਿੰਦੇ, ਹਾਂ ਬਈ ਵਿਖਾਓ ਆਪਣੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ, ਕਿੰਨੀ ਕੁ ਤਾਕਤ ਹੈ ਤੁਹਾਡੇ ਚ। ਜ਼ੋਰ ਲਾਉਂਦੇ ਰਹੇ ਸਾਧ ਸੰਗਤ ਤੋਂ ਲੋਕ, ਜੋਗੀ ਲੋਕ, ਸਿੱਧ ਲੋਕ ਜ਼ੋਰ ਲਾਉਂਦੇ ਰਹੇ, ਕੁਛ ਨਹੀਂ ਵਿਖਾ ਸਕੇ ਬਾਬੇ ਨਾਨਕ ਦੇ ਸਾਹਮਣੇ ਚਰਨਾਂ ਤੇ ਸਿਰ ਰੱਖ ਕੇ ਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਦੇ ਸੀ, ਬਾਬਾ ਨਾਨਕ ਐਡੀ ਵੱਡੀ ਤਾਕਤ ਕਿੱਥੋਂ ਪ੍ਰਾਪਤ ਕੀਤੀ, ਇੰਨੀਆਂ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ? ਮਹਾਰਾਜ ਨੇ ਆਖਿਆ ਸੀ, ਤੁਹਾਨੂੰ ਕੌਣ ਕਹਿੰਦਾ ਮੇਰੇ ਚ ਕੋਈ ਸ਼ਕਤੀ ਹੈ? ਵੇਖੋ ਨਿਮਰਤਾ। ਸਤਿਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਿਰਫ ਦੱਸਣ ਕਿ ਇਹ ਤੁਸੀਂ ਰਿਧੀਆਂ ਸਿੱਧੀਆਂ ਤੇ ਇਹਨਾਂ ਨਿਧੀਆਂ ਦੇ ਵਿੱਚ ਜਿਹੜੇ ਤੁਰੇ ਫਿਰਦੇ ਜੇ, ਮਾਇਆ ਚ ਹੀ ਤੁਰੇ ਫਿਰਦੇ ਜੇ, ਹੰਕਾਰੀ ਹੋ ਤੁਸੀਂ, ਹਉਮੈ ਦੇ ਵਿੱਚ ਗਰੱਸੇ ਹੋਏ ਹੋ ਤੁਸੀਂ, ਇਸ ਹਉਮੈ ਨੇ ਤੁਹਾਨੂੰ ਰੱਬ ਤੱਕ ਨਹੀਂ ਜਾਣ ਦੇਣਾ, ਵਾਹਿਗੁਰੂ ਵਿੱਚ ਨਹੀਂ ਲੀਨ ਹੋਣ ਦੇਣਾ ਤੁਹਾਨੂੰ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਦੋਂ ਕਹਿ ਰਹੇ ਸੀ ਕਿ ਬਾਬਾ ਨਾਨਕ ਇਹ ਏਡੀ ਵੱਡੀ ਸ਼ਕਤੀ, ਏਡੀ ਵੱਡੀ ਤਾਕਤ ਸਮਰੱਥਾ ਜਿਹੜੀ ਹੈ, ਇਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ? ਇਹ ਐਡੀ ਵੱਡੀ ਤਾਕਤ ਸਮਰੱਥਾ ਤੁਸੀਂ ਕਿੱਥੋਂ ਲਈ ਆ? ਕਿਹੜੀਆਂ ਰਿਧੀਆਂ ਸਿੱਧੀਆਂ ਨੇ ਤੁਹਾਡੇ ਕੋਲ? ਤੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸੀ, ਤੁਹਾਨੂੰ ਕੌਣ ਕਹਿੰਦਾ ਮੇਰੇ ਕੋਲ ਕੋਈ ਕਰਾਮਾਤ ਹੈ? ਤੁਹਾਨੂੰ ਕੌਣ ਕਹਿੰਦਾ ਮੇਰੇ ਵਿੱਚ ਕੋਈ ਸ਼ਕਤੀ ਹੈ? ਮੇਰੇ ਵਿੱਚ ਕੋਈ ਤਾਕਤ ਨਹੀਂ ਹੈ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ। ਸਤ ਸੰਗਤ, ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਵਚਨ ਭਾਵੇਂ ਪਿੱਛੇ ਆ ਵੀ ਚੁੱਕੇ ਨੇ, ਫਿਰ ਇੱਕ ਵਾਰੀ ਸਾਂਝੇ ਕਰ ਦੇਣਾ। ਸਿੱਧ ਬੋਲਣ ਸੁਣ ਨਾਨਕਾ, ਤੂੰ ਜਗ ਨੂੰ ਕਿਆ ਕਰਾਮਾਤ ਦਿਖਲਾਈ, ਕੁਛ ਵਿਖਾਲੇ ਅਸਾਂ ਨੂੰ, ਤੂੰ ਕਿਉਂ ਢਿੱਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ, ਜੋਗੀ ਪੁੱਛਦੇ ਬਾਬਾ ਨਾਨਕ ਦੁਨੀਆਂ ਨੂੰ ਕਿਹੜੀ ਕਰਾਮਾਤ ਵਿਖਾਈ, ਉਹ ਕਿੰਨੀਆਂ ਸ਼ਕਤੀਆਂ ਨੇ ਤੇਰੇ ਚ, ਕਿੰਨਾ ਸੰਸਾਰ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰਦਾ, ਕੁਝ ਸਾਨੂੰ ਵੀ ਵਿਖਾ। ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਪਾਤਸ਼ਾਹ ਕਹਿੰਦੇ ਜੇ ਮੇਰੇ ਕੋਲ ਕੋਈ ਸ਼ਕਤੀ ਤੁਹਾਨੂੰ ਨਜ਼ਰ ਆਉਂਦੀ ਨਾ, ਇਹ ਮੇਰੀ ਨਹੀਂ, ਇਹ ਤੇ ਬਾਣੀ ਦੀ ਸ਼ਕਤੀ ਹੈ, ਇਹ ਤੇ ਸ਼ਬਦ ਦੀ ਤਾਕਤ ਹੈ, ਇਹ ਤੇ ਗੁਰ ਸੰਗਤ ਦੀ ਸਮਰੱਥਾ ਹੈ। ਮੇਰੇ ਕੋਲ ਰਾਈ ਮਾਤਰ ਵੀ, ਕਿਣਕਾ ਮਾਤਰ ਵੀ, ਕੋਈ ਹੋਰ ਓਟ ਤੇ ਆਸਰਾ ਨਹੀਂ, ਮੇਰੇ ਕੋਲ ਤੇ ਬਾਣੀ ਦਾ ਆਸਰਾ ਹੈ, ਸ਼ਬਦ ਦਾ ਆਸਰਾ ਹੈ, ਮੇਰੇ ਚ ਤਾਂ ਕੋਈ ਤਾਕਤ ਨਹੀਂ। ਜੇ ਕੁਛ ਤੁਹਾਨੂੰ ਨਜ਼ਰ ਆਉਂਦਾ ਇਹ ਸ਼ਬਦ ਦੀ ਤਾਕਤ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਜ਼ਿੰਦਗੀ ਚ ਜੀਵਨ ਦੇ ਵਿੱਚ ਆਪਣੇ ਆਪ ਨੂੰ ਕਦੇ ਜਣਾਇਆ ਹੀ ਨਹੀਂ ਕੁਛ ਵੀ, ਮੈਂ ਵੀ ਕੁਛ ਹਾਂ। ਏਡਾ ਵੱਡਾ ਨਿਰੰਕਾਰ ਸਰੂਪ ਗੁਰੂ ਨਾਨਕ ਦੇਵ ਪਾਤਸ਼ਾਹ ਸ਼ਹਿਨਸ਼ਾਹ ਇਸ ਧਰਤੀ ਦਾ। ਬਾਬਾ ਬੋਲੇ ਨਾਥ ਜੀ ਅਸਾਂ ਵੇਖਣ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾ ਹੀ ਧਰਤ ਚਲਾਈ, ਸਿੱਧ ਜਨਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਨੇ ਕਲਾ ਛੁਪਾਈ। ਦੱਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਾ ਪਾਈ, ਸੋ ਦੀਨ ਨਾਨਕ ਸਤਿਗੁਰ ਸ਼ਰਣਾਈ। ਜਿਹੜੀ ਬੇਨਤੀ ਦਾਸ ਨੇ ਕਰਨੀ ਉਹ ਕੀ ਹੈ? ਸਿੱਧਾਂ ਨੇ ਜਦੋਂ ਸੁਣਿਆ ਸੋ ਦੀਨ ਨਾਨਕ ਸਤਿਗੁਰ ਸ਼ਰਣਾਈ, ਦੀਨ ਬਣ ਕੇ, ਨੁਮਾਣੇ ਬਣ ਕੇ, ਗਰੀਬ ਬਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਸ਼ਰਨ ਵਿੱਚ ਡਿੱਗ ਪਏ। ਜੋਗੀ ਲੋਕ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਟਹਿ ਪਏ। ਉਹ ਲੋਕ ਸਾਧ ਸੰਗਤ, ਉਹ ਜਿਹੜੇ ਨਾਨਕ ਮਤੇ ਦਾ ਦਾਸ ਨੇ ਜ਼ਿਕਰ ਕੀਤਾ ਨਾ ਕਿ ਧਰਤੀ ਤੋਂ ਉੱਚਾ ਉੱਠ ਖਲੋਤਾ ਉਹ ਦਰਖਤ, ਉਹ ਰੁੱਖ, ਜੋਗੀ ਲੋਕਾਂ ਦੀ ਕਰਾਮਾਤ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਉਸ ਰੁੱਖ ਨੂੰ ਟਿਕਿਆ ਰਹੋ ਬਈ, ਉੱਥੇ ਹੀ ਖੜਾ ਰਿਹਾ। ਬੜੀ ਦੇਰ ਅਸੀਂ ਲੋਕ ਦੇਖਦੇ ਰਹੇ ਹਾਂ, ਇਹ ਸੁਣੀਆਂ ਹੋਈਆਂ ਗੱਲਾਂ ਨੀ ਸਾਧ ਸੰਗਤ, ਇਹ ਸੱਚ ਜਾਣਿਆ। ਅਸੀਂ ਦੇਖਦੇ ਰਹੇ ਕਿ ਉਹ ਦਰਖਤ ਧਰਤੀ ਤੋਂ ਉੱਚਾ ਔਰ ਜੜਾਂ ਧਰਤੀ ਤੋਂ ਉੱਚੀਆਂ, ਮਾੜੀਆਂ ਮਾੜੀਆਂ ਥੱਲੇ ਖੁੱਬੀਆਂ। ਛੋਟੇ ਛੋਟੇ ਬੱਚੇ ਕਦੇ ਸਾਡੇ ਨਾਲ ਜਾਣੇ ਜਾਂ ਹੋਰ ਸੰਗਤਾਂ ਆਈਆਂ ਹੋਣੀਆਂ, ਉਹਨਾਂ ਉਸ ਰੁੱਖ ਦੀਆਂ ਜੜਾਂ ਦੇ ਵਿੱਚ ਨਿਆਣਿਆਂ ਨੇ ਖੇਡਦੇ ਫਿਰਨਾ ਥੱਲੇ। ਅੱਜ ਕੱਲ੍ਹ ਹੁਣ ਉਹਦੇ ਆਲੇ ਦੁਆਲੇ ਥੜਾ ਬਣਾ ਦਿੱਤਾ ਹੈ। ਪਰ ਦਾਸ ਨੇ ਜਿਹੜੀ ਬੇਨਤੀ ਕੀਤੀ ਆ ਉਹਦਾ ਭਾਵ ਇਹ ਹੈ ਕਿ ਜਿਹੜੇ ਸਿੱਧ ਲੋਕ ਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟਹਿ ਪਏ ਸੀ, ਪਰ ਜਦੋਂ ਪੁੱਛਦੇ ਕੀ ਤਾਕਤ ਹੈ ਤੁਹਾਡੇ ਚ, ਕਾਹਦੀ ਸ਼ਕਤੀ ਹੈ, ਬਾਬੇ ਨੇ ਆਖਿਆ ਇਹ ਬਾਣੀ ਦੀ ਸ਼ਕਤੀ ਹੈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ, ਰਾਈ ਮਾਤਰ ਵੀ ਮੈਨੂੰ ਹੋਰ ਕੋਈ ਦੂਜੀ ਓਟ ਨਹੀਂ, ਕੋਈ ਸਹਾਰਾ ਨਹੀਂ, ਸਿਰਫ ਬਾਣੀ ਦਾ, ਸ਼ਬਦ ਦਾ, ਗੁਰੂ ਕੀ ਸੰਗਤ ਦਾ। ਤੇ ਬਾਣੀ ਤੇ ਅੱਜ ਵੀ ਹੋਈ ਹੈ, ਸ਼ਬਦ ਅੱਜ ਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ। ਸਾਧ ਸੰਗਤ, ਸਿਰਫ ਸਾਡੇ ਕਮਾਉਣ ਵਿੱਚ, ਸਾਡੇ ਗਾਉਣ ਵਿੱਚ, ਸਾਡੇ ਦਿਲ ਵਿੱਚ ਵਸਾਉਣ ਵਿੱਚ ਅੰਤਰ ਹੋ ਸਕਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਸਭ ਰਿਧੀਆਂ ਸਿੱਧੀਆਂ ਕਰਾ ਮਾਤਾ ਤੋਂ ਵੀ ਉੱਚਾ ਚੁੱਕ ਦਿੱਤਾ ਆਪਣੇ ਸਿੱਖ ਨੂੰ। ਕਹਿਣ ਲੱਗੇ ਜੋਗੀਆਂ ਨੂੰ, ਤੁਸੀਂ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਵਿੱਚ ਹੀ ਤੁਰੇ ਫਿਰਦੇ, ਮਾਇਆ ਦੇ ਪਸਾਰੇ ਵਿੱਚ ਹੀ ਤੁਰੇ ਫਿਰਦੇ ਹੋ। ਜੋਗੀ ਲੋਕੋ, ਰਿੱਧ ਸਿੱਧ ਨਾਮ ਨਿੱਧ, ਨੀਂਦ ਨਾ ਸੋ ਗਈ। ਇਹਨਾਂ ਰਿਧੀਆਂ ਸਿੱਧੀਆਂ ਨਿਧੀਆਂ ਵਿੱਚ ਗਲਤਾਨ ਹੋ ਕੇ ਭਾਵੇਂ ਤੁਸੀਂ ਇਹ ਕੁਝ ਪ੍ਰਾਪਤ ਵੀ ਕਰ ਲਿਆ ਵਾ, ਪਰ ਐ ਸੰਕਲਪ ਤੇ ਵਿਕਲਪ ਆ ਜਿਹੜੇ ਤੁਹਾਡੇ ਅੰਦਰ ਦੇ ਮਨ ਹਿਰਦੇ ਦੇ ਫੁਰਨੇ, ਪ੍ਰਭਤਾ ਵਡਿਆਈ ਸ਼ੋਹਰਤ, ਕੋਈ ਨਮਸਕਾਰ ਕਰੇ, ਕੋਈ ਸਾਨੂੰ ਵੱਡਾ ਆਖੇ, ਇਹ ਸੰਕਲਪ ਵਿਕਲਪ ਤੁਹਾਡੇ ਅੰਦਰੋਂ ਮੁੱਕੇ ਨਹੀਂ ਗਏ। ਭਾਵ ਤੁਸੀਂ ਚੈਨ ਦੀ ਨੀਂਦ ਅਜੇ ਵੀ ਨਹੀਂ ਸੋ ਰਹੇ, ਸ਼ਾਂਤੀ ਦੀ ਨੀਂਦ ਅਜੇ ਵੀ ਨਹੀਂ ਸੁੱਤੇ, ਭਾਵ ਤੁਹਾਡੀ ਜ਼ਿੰਦਗੀ ਚ ਸ਼ਾਂਤੀ ਟਕਾ ਤੇ ਉਹ ਜਿਹੜੀ ਚੌਥੀ ਅਵਸਥਾ ਸਹਿਜ ਅਵਸਥਾ ਅਜੇ ਵੀ ਨਹੀਂ ਤੁਹਾਡੇ ਕੋਲ ਆਈ, ਮਾਇਆ ਦੇ ਮੋਹ ਤੇ ਮਾਇਆ ਦੇ ਗੁਣਾਂ ਵਿੱਚ ਹੀ ਠੋਕਰਾਂ ਖਾ ਰਹੇ ਹੋ। ਵਾਰ 21 ਦੀ ਪੌੜੀ 7 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਸਹਿਸ ਸਿਆਣਪ ਲੱਖ ਕਾਮਨਾ ਆਵਹੀ, ਗਿਆਨ ਧਿਆਨ ਉਨਮਾਨ ਅੰਤ ਨਾ ਪਾਵਹੀ। ਲੱਖ ਸਸੀਅਰ ਲੱਖ ਭਾਨ ਅਹਿਨਿਸ ਧਿਆਵਹੀ, ਲੱਖ ਪ੍ਰਕਿਰਤ ਪ੍ਰਾਣ ਕਰਮ ਕਮਾਵਹੀ। ਲੱਖ ਲੱਖ ਗਰਭ ਗੁਮਾਨ ਲੱਜ ਲਜਾਵਹੀ, ਲੱਖ ਲੱਖ ਦੀਨ ਇਮਾਨ ਤਾੜੀ ਲਾਵਹੀ। ਭਾਉ ਭਗਤ ਭਗਵਾਨ ਸੱਚ ਸਮਾਵਹੀ, ਭਾਉ ਭਗਤ ਭਗਵਾਨ ਸੱਚ ਸਮਾਵਹੀ। ਜਿਨ੍ਹਾਂ ਦੇ ਅੰਦਰ ਭਾਉ ਭਗਤ ਹੈ, ਭਾਵ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਭਾਉ ਭਗਤ ਦਾ ਅਰਥ ਹੈ, ਭਾਉ ਦਾ ਅਰਥ ਪ੍ਰੇਮ, ਭਗਤ ਦਾ ਅਰਥ ਹੈ ਭਗਤੀ। ਭਗਤ ਸ਼ਬਦ ਜਿੱਥੇ ਤੱਤੇ ਨੂੰ ਸਿਹਾਰੀ ਨਾਲ ਆਉਂਦਾ ਹੈ ਭਗਤ, ਉੱਥੇ ਇਹਦਾ ਅਰਥ ਹੈ ਭਗਤੀ। ਤੱਤੇ ਨੂੰ ਸਿਹਾਰੀ ਤੋਂ ਬਿਨਾਂ ਹੋਵੇ ਤੇ ਇਸਦਾ ਅਰਥ ਜਿਹੜਾ ਹੈ ਉਹ ਬਣੇਗਾ ਭਗਤ, ਜਾਂ ਤੱਤੇ ਨੂੰ ਔਂਕੜ ਤੋਂ ਬਿਨਾਂ ਆਵੇ ਤੇ ਭਗਤ ਬਹੁ ਵਚਨ, ਰੱਬ ਦੇ ਪਿਆਰੇ ਭਗਤ। ਪ੍ਰੇਮਾ ਭਗਤੀ ਤੋਂ ਬਿਨਾਂ ਸਾਰੇ ਦੇ ਸਾਰੇ ਕਰਮ ਫੋਕਟ ਕਰਮੀ, ਜੇ ਤੁਹਾਡੇ ਅੰਦਰ ਪ੍ਰੇਮਾ ਭਗਤੀ ਨਹੀਂ ਪੈਦਾ ਹੋਈ, ਰੱਬ ਦਾ ਪਿਆਰ ਨਹੀਂ ਪੈਦਾ ਹੋਇਆ, ਪ੍ਰਭੂ ਦੀ ਭਗਤੀ ਨਹੀਂ ਪੈਦਾ ਹੋਈ, ਕਿਉਂਕਿ ਪਰਮਾਤਮਾ ਵੀ ਪ੍ਰੇਮਾ ਭਗਤੀ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ ਭੁੱਖਾ ਹੈ। ਅਗਰ ਪ੍ਰੇਮਾ ਭਗਤੀ ਨਹੀਂ ਪੈਦਾ ਹੋਈ ਤੇ ਸਾਰੇ ਦੇ ਸਾਰੇ ਧਰਮ ਦੇ ਵੀ ਕੀਤੇ ਹੋਏ ਕੰਮ ਜਿਹੜੇ ਨੇ, ਜੇ ਰੱਬ ਨਾਲ ਪਿਆਰ ਨਹੀਂ ਤੇ ਫੋਕਟ ਨਿਸਫਲ ਕਰਮ ਹਨ। ਕੀ ਕਹਿ ਰਹੇ ਹਨ? ਫੁਰਮਾਨ ਕਰਦੇ ਨੇ, ਸਹਿਸ ਸਿਆਣਪ ਲੱਖ ਕੰਮ ਨਾ ਆਵਹੀ। ਕਹਿਣ ਲੱਗੇ, ਹਜ਼ਾਰਾਂ ਤੇ ਲੱਖਾਂ ਚਤਰਾਈਆਂ ਹੇ ਇਨਸਾਨ ਤੇਰੇ ਪਾਸ ਹੋਣ, ਪਰੰਤੂ ਪਰਮਾਤਮਾ ਵਿੱਚ ਲੀਨ ਹੋਣ ਵਾਸਤੇ ਇਹ ਕਿਸੇ ਕੰਮ ਨਹੀਂ ਆਉਂਦੀਆਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹਨਾਂ ਦੁਨਿਆਵੀ ਸਿਆਣਪਾਂ ਨਾਲ ਸੰਸਾਰ ਜਗਤ ਦੀਆਂ ਵਡਿਆਈਆਂ ਤੇ ਮਿਲ ਸਕਦੀਆਂ, ਪਰ ਜਿਹੜੇ ਭਾਉ ਭਗਤ ਵਿੱਚ ਲੀਨ ਨੇ, ਪਰਮਾਤਮਾ ਦੀ ਭਗਤੀ ਵਾਲੇ ਨੇ, ਉਹ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਆ ਦੁਨੀਆਂ ਦੀਆਂ ਵਡਿਆਈਆਂ ਝੂਠੀਆਂ, ਆ ਸੰਸਾਰ ਦਾ ਮਿਲਿਆ ਹੋਇਆ ਮਾਣ ਸਤਿਕਾਰ ਬਿਨ ਸਜਾਣ ਵਾਲਾ। ਕਹਿਣ ਲੱਗੇ, ਇਹਨਾਂ ਦੁਨੀਆਂ ਦੀਆਂ ਮਿਲੀਆਂ ਵਡਿਆਈਆਂ ਨੂੰ ਅੱਗ ਵਿੱਚ ਪਾ ਕੇ ਸਾੜ ਦਿਓ, ਨਹੀਂ ਚਾਹੀਦੀਆਂ ਮੈਨੂੰ। ਪੁੱਛਿਆ ਕਿਉਂ? ਕਿਉਂਕਿ ਇਹਨੀ ਜਲਈ ਨਾਮ ਵਿਸਾਰਿਆ, ਇਹਨਾਂ ਜਲ ਜਾਣੀਆਂ ਨੇ ਮੈਨੂੰ ਪਰਮੇਸ਼ਰ ਦੇ ਨਾਮ ਤੋਂ ਤੋੜ ਦਿੱਤਾ ਹੈ। ਇਹਨਾਂ ਸੜ ਜਾਣੀਆਂ ਨੇ, ਬਿਨ ਸਜਾਣ ਵਾਲੀਆਂ ਨੇ, ਮੈਨੂੰ ਪ੍ਰਭੂ ਦੇ ਨਾਮ ਤੋਂ ਵਿਛੋੜਾ ਪਾ ਦਿੱਤਾ ਹੈ। ਇਹਨੀ ਜਲਈ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਜਦੋਂ ਸੰਸਾਰ ਤੋਂ ਉੱਠ ਕੇ ਜਾਣਾ, ਇਹ ਦੁਨੀਆਂ ਦੀ ਵਡਿਆਈ ਇੱਕ ਵੀ ਨਾਲ ਨਹੀਂ ਜਾਣੀ, ਜਿਹੜੀਆਂ ਗੁਰੂ ਕੋਲੋਂ ਮਿਲੀਆਂ ਵਡਿਆਈਆਂ ਨਾਮ ਸਿਮਰਨ ਵਿੱਚ ਜੁੜ ਕੇ ਜਿਹੜੀ ਵਡਿਆਈ ਸਤਿਕਾਰ ਮਿਲਿਆ ਉਹ ਨਾਲ ਜਾਣਾ। ਦੁਨੀਆਂ ਦੀਆਂ ਵਡਿਆਈਆਂ ਇੱਥੇ ਰਹਿ ਜਾਣੀਆਂ। ਭਾਵੇਂ ਤੈਨੂੰ ਕੋਈ ਵਡਿਆਈ ਮਿਲੀ ਉੱਚੀ ਜਾਤ ਕਰਕੇ, ਭਾਵੇਂ ਤੈਨੂੰ ਕੋਈ ਵਡਿਆਈ ਮਿਲੀ ਕਿਸੇ ਰਾਜ ਤਖਤ ਕਰਕੇ, ਭਾਵੇਂ ਤੈਨੂੰ ਦੁਨੀਆਂ 'ਚ ਵਡਿਆਈ ਮਿਲੀ ਕਿਸੇ ਰੁਤਬੇ ਕਰਕੇ, ਭਾਵੇਂ ਤੈਨੂੰ ਦੁਨੀਆਂ 'ਚ ਵਡਿਆਈ ਮਿਲੀ ਕਿਸੇ ਧਨ ਦੌਲਤ ਮਾਇਆ ਕਰਕੇ। ਸੱਜਣਾ, ਇਹ ਨਾਲ ਨਹੀਂ ਉਹ ਜਾਣੀਆਂ, ਇਹ ਚੇਤੇ ਰੱਖੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖ ਹੈ ਪਤ ਪਵੇ ਚੰਗੇ ਸੇਈ ਕੇ। ਰੱਬ ਦੀ ਹਜ਼ੂਰੀ 'ਚ ਤੇ ਉਹ ਚੰਗੇ ਨੇ ਜਿਨ੍ਹਾਂ ਦਾ ਲੇਖਾ ਹੋਣ ਵੇਲੇ ਪਤ ਰਹਿ ਜਾਵੇ, ਇੱਜ਼ਤ ਰਹਿ ਜਾਵੇ, ਉਹ ਚੰਗੇ ਨੇ। ਇਸ ਲਈ ਬਚਨ ਕਹਿ ਰਹੇ ਨੇ, ਸਹਿਸ ਸਿਆਣਪ ਲੱਖ ਕੰਮ ਨਾ ਆਵਹੀ। ਥੋੜੀਆਂ ਬਹੁਤੀਆਂ ਚਤਰਾਈਆਂ ਸਿਆਣਪਾਂ ਦੀ ਗੱਲ ਤੇ ਇੱਕ ਪਾਸੇ ਰਹੀ। ਕਹਿਣ ਲੱਗੇ, ਸਹਿਸ ਸਿਆਣਪ, ਹਜ਼ਾਰਾਂ ਲੱਖਾਂ ਚਤਰਾਈਆਂ ਤੇ ਸਿਆਣਪਾਂ ਤੇਰੇ ਪਾਸ ਹੋਣ, ਰੱਬ ਦੀ ਦਰਗਾਹ ਵਿੱਚ ਕੰਮ ਨਹੀਂ ਆਉਂਦੀਆਂ। ਗਿਆਨ ਧਿਆਨ ਉਨਮਾਨ ਅੰਤ ਨਾ ਪਾਵਹੀ। ਕਈ ਗਿਆਨੀ, ਕਈ ਧਿਆਨੀ ਤੇ ਸਾਧ ਸੰਗਤ, ਕਈ ਉਨਮਾਨੀ, ਉਨਮਾਨੀ ਦਾ ਭਾਵ ਉਨਮਨੀ, ਮਸਤ ਅਵਸਥਾ ਵਾਲੇ, ਇਹ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਜਿਹੜੇ ਕਰਦੇ ਨਾ, ਉਹਨਾਂ ਨੂੰ ਉਨਮਾਨਵੀ ਕਹਿੰਦੇ ਆ। ਕਹਿੰਦੇ ਉਹ ਉਨਮਾਨੀ ਲੋਕ, ਬੜੇ ਬੜੇ ਗਿਆਨ ਦੀਆਂ ਗੱਲਾਂ ਕਰਨ ਵਾਲੇ, ਬੜੇ ਬੜੇ ਧਿਆਨੀ ਲੋਕ, ਸਮਾਧੀਆਂ ਲਾਉਣ ਵਾਲੇ, ਅੰਤ ਨਾ ਪਾਵੇ, ਉਸ ਨਿਰੰਕਾਰ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਲੱਖ ਸਸੀਅਰ ਲੱਖ ਭਾਨ ਇਹ ਨਿਸ ਧਿਆਵਹੀ। ਲੱਖਾਂ ਚੰਦਰਮਾ, ਲੱਖਾਂ ਸੂਰਜ, ਲੱਖ ਸਸੀਅਰ, ਸਸੀਅਰ ਚੰਦਰਮਾ ਨੂੰ ਕਹਿੰਦੇ ਨੇ, ਲੱਖ ਭਾਨ, ਭਾਨ ਸੂਰਜ ਨੂੰ ਕਹਿੰਦੇ ਨੇ। ਲੱਖ ਸਸੀਅਰ ਲੱਖ ਭਾਨ ਇਹ ਨਿਸ ਧਿਆਵਹੀ, ਲੱਖਾਂ ਚੰਦਰਮਾ, ਲੱਖਾਂ ਸੂਰਜ। ਕਹਿਣ ਲੱਗੇ, ਰਾਤ ਦਿਨ ਅਕਾਲ ਪੁਰਖ ਨੂੰ ਧਿਆਉਂਦੇ ਹਨ। ਉਸ ਪਰਮੇਸ਼ਰ ਦੀ ਆਗਿਆ ਦੇ ਵਿੱਚ ਹੀ ਆ ਜਗਤ ਨੂੰ, ਸੰਸਾਰ ਨੂੰ ਜਿਹੜਾ ਪ੍ਰਕਾਸ਼ ਦੇ ਰਹੇ, ਚਾਨਣਾ ਦੇ ਰਹੇ, ਇਹ ਵੀ ਰੱਬ ਦੇ ਪੈ ਵਿੱਚ ਹੀ ਨੇ। ਡਰਪੈ ਧਰਤੇ ਆਕਾਸ਼ ਨਖਿਅਤਰਾ, ਸਿਰੇ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰਪੈ, ਡਰਪੈ ਇੰਦਰ ਵਿਚਾਰਾ। ਇਹ ਵੀ ਉਹਦੇ ਭੈ ਦੇ ਵਿੱਚ ਨੇ, ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ। ਤੇ ਸਾਧ ਸੰਗਤ ਜਿਹੜੇ ਉਹਦੇ ਹੁਕਮ 'ਚ ਚੱਲ ਰਹੇ ਨੇ, ਉਹਦੇ ਭੈ 'ਚ ਚੱਲ ਰਹੇ ਨੇ। ਕਹਿਣ ਲੱਗੇ, ਸਮਝ ਲਓ, ਇਹ ਵੀ ਲੱਖਾਂ ਚੰਦਰਮੇ ਤੇ ਲੱਖਾਂ ਸੂਰਜ ਉਸ ਪਰਮੇਸ਼ਰ ਨੂੰ ਧਿਆ ਰਹੇ ਨੇ, ਜਪ ਰਹੇ ਨੇ। ਲੱਖ ਪਰ ਕਿਰਤ ਪ੍ਰਾਣ ਕਰਮ ਕਮਾਵਹੀ। ਲੱਖਾਂ ਮਾਇਆ ਪ੍ਰੈਣ ਹੋ ਕੇ ਸੰਸਾਰ ਜਗਤ ਦੇ ਵਿੱਚ ਧਰਮ ਦੇ ਕੰਮ ਕਰਦੇ। ਕਹਿੰਦੇ ਨੇ, ਅਸੀਂ ਮਾਇਆ ਤੋਂ ਵੱਖਰੇ, ਅਸੀਂ ਮਾਇਆ ਤੋਂ ਅਲੱਗ ਹਾਂ, ਅਸੀਂ ਮਾਇਆ ਤੋਂ ਉਦਾਸ ਹਾਂ। ਐਸੇ ਐਸੇ ਲੋਕ ਵੀ ਸੰਸਾਰ ਜਗਤ ਵਿੱਚ ਪੈਦਾ ਹੋਏ। ਪਰ ਸਾਧ ਸੰਗਤ ਤਰ੍ਹਾਂ ਤਰ੍ਹਾਂ ਦੇ ਯੱਗ ਕਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਤਾਪ ਕਰ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਪ੍ਰਾਪਤ ਕਰਕੇ ਹੰਕਾਰ ਹਉਮੈ ਵਿੱਚ ਜਿਹੜੇ ਗ੍ਰਸੇ ਹੋਏ ਲੋਕ ਨੇ, ਭਾਈ ਗੁਰਦਾਸ ਜੀ ਕਹਿੰਦੇ ਮਾਇਆ ਦੇ ਵਿੱਚ ਹੀ ਤੁਰੇ ਫਿਰਦੇ ਨੇ। ਹੁਣ ਸੁਣਨੀ ਬੇਨਤੀ, ਲੱਖ ਪਰ ਕਿਰਤ ਪ੍ਰਾਣ ਕਰਮ ਕਮਾਵੇ, ਲੱਖਾਂ ਜਿਹੜੇ ਲੋਕ ਕਹਿੰਦੇ ਨਾ ਅਸੀਂ ਮਾਇਆ ਤੋਂ ਪ੍ਰੈਣ, ਮਾਇਆ ਤੋਂ ਵੱਖਰੇ ਹੋ ਗਏ, ਸਾਡਾ ਮਾਇਆ ਨਾਲ ਕੋਈ ਸੰਬੰਧ ਨਹੀਂ, ਅਸੀਂ ਸੰਸਾਰ ਜਗਤ ਤਜ ਦਿੱਤਾ, ਤੇ ਉਹ ਧਰਮ ਦੇ ਜਿੰਨੇ ਵੀ ਕੰਮ ਕਰ ਰਹੇ ਨੇ ਹੰਕਾਰ ਹਉਮੈ ਦੇ ਵਿੱਚ ਗ੍ਰਸੇ ਹੋਏ ਨੇ, ਇਸ ਲਈ ਮਾਇਆ ਵਿੱਚ ਹੀ ਤੁਰੇ ਫਿਰਦੇ। ਮਾਇਆ ਤਜ ਕੇ ਵੀ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਹੋਇਆ। ਲੱਖ ਲੱਖ ਗਰਭ ਗੁਮਾਨ ਲੱਜ ਲਜਾਵਹੀ, ਲੱਖਾਂ ਲੋਕ ਹੰਕਾਰ ਤੇ ਐ ਮਗਰੂਰੀ ਦੇ ਵਿੱਚ ਆਕੜ ਆਕੜ ਕੇ ਸੰਸਾਰ ਜਗਤ ਚ ਤੁਰੇ ਫਿਰਦੇ ਨੇ, ਹਉਮੈ ਦੇ ਵਿੱਚ ਫਸੇ ਹੋਏ। ਲੱਜ ਲਜਾਵਹੀ ਅਤੇ ਲੱਖਾਂ ਹੀ ਲੱਜ ਕਰਕੇ ਸਿਰ ਨੀਵਾਂ ਕਰਦੇ ਹਨ ਕਿ ਅਸੀਂ ਕੁਝ ਚੀਜ਼ ਨਹੀਂ ਹਾਂ, ਆਪਣੇ ਆਪ ਨੂੰ ਲੱਜਿਆ ਦੇ ਵਿੱਚ ਰੱਖਦੇ ਨੇ, ਭਾਵ ਸਿਰ ਨੀਵਾਂ ਕਰਕੇ ਕਿ ਨੀਵੀਂ ਪਾ ਕੇ ਤੁਰਦੇ ਨੇ, ਭਈ ਅਸੀਂ ਬੜੇ ਨਿਮਰਤਾ ਦੇ ਵਿੱਚ ਹਾਂ, ਸ਼ਰਾਫਤ ਦੇ ਵਿੱਚ ਸੰਸਾਰ ਜਗਤ ਦੇ ਵਿੱਚ ਨੇ। ਭਾਵ ਲੱਖਾਂ ਹੀ ਹੰਕਾਰ ਵਿੱਚ ਤੁਰੇ ਫਿਰਦੇ ਨੇ ਆਕੜ ਆਕੜ ਕੇ, ਤੇ ਲੱਖਾਂ ਹੀ ਐਸੇ ਨੇ ਸਾਧ ਸੰਗਤ ਜਿਹੜੇ ਨੀਵੀਂ ਪਾ ਕੇ ਤੇ ਨਿਮਰਤਾ ਵਿੱਚ ਵੀ ਤੁਰੇ ਫਿਰਦੇ ਨੇ। ਲੱਖ ਲੱਖ ਦੀਨ ਇਮਾਨ ਤਾੜੀ ਲਾਵਹੀ, ਲੱਖਾਂ ਦੀਨ ਤੇ ਇਮਾਨ ਵਾਲੇ ਹੋ ਕੇ ਇੱਕ ਰਸ ਤਾੜੀ ਲਾਉਂਦੇ, ਭਾਵ ਸਮਾਧੀ ਲਾਉਂਦੇ ਕਿ ਅਸੀਂ ਰੱਬ ਦੀ ਬੰਦਗੀ ਕਰਦੇ ਹਾਂ। ਪਰ ਤੱਤ ਦੀ ਗੱਲ ਜਿਵੇਂ ਦਾਸ ਨੇ ਸ਼ੁਰੂ ਚ ਬੇਨਤੀ ਕੀਤੀ ਸੀ, ਭਾਉ ਭਗਤ ਭਗਵਾਨ ਸੱਚ ਸਮਾਵਹੀ, ਉਸ ਨਿਰੰਕਾਰ ਪਰਮੇਸ਼ਰ ਦੇ ਵਿੱਚ ਉਹ ਹੀ ਸਮਾਉਂਦੇ ਨੇ, ਲੀਨ ਹੁੰਦੇ ਨੇ ਜਿਨ੍ਹਾਂ ਦੇ ਕੋਲ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ। ਇਹ ਸਾਰੇ ਦੇ ਸਾਰੇ ਲੋਕ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਨਾ ਕਿ ਲੱਖਾਂ ਹੀ ਲੋਕ ਦੀਨ ਇਮਾਨ ਵਾਲੇ ਹੋ ਕੇ ਤਾੜੀ ਲਾਉਂਦੇ, ਸਮਾਧੀਆਂ ਲਾਉਂਦੇ, ਕੋਈ ਲੱਖਾਂ ਕੋਈ ਗੁਮਾਨ ਦੇ ਵਿੱਚ ਹੰਕਾਰ ਚ ਤੁਰੇ ਫਿਰਦੇ ਆ, ਕੋਈ ਨੀਵੀਂ ਪਾ ਕੇ ਸੰਸਾਰ ਚ ਤੁਰਿਆ ਫਿਰਦਾ, ਲੱਖਾਂ ਲੋਕ ਕਹਿੰਦੇ ਅਸੀਂ ਮਾਇਆ ਦਾ ਮੋਹ ਤਜ ਦਿੱਤਾ ਹੈ, ਯੱਗ ਕਰਦੇ ਤਪ ਕਰਦੇ ਆ, ਤਰ੍ਹਾਂ ਤਰ੍ਹਾਂ ਦੇ ਧਰਮ ਦੇ ਕੰਮ ਕਰਦੇ ਫਿਰਦੇ ਨੇ। ਲੱਖਾਂ ਸੂਰਜ ਤੇ ਚੰਦਰਮੇ ਨਿਰੰਕਾਰ ਪਰਮਾਤਮਾ ਨੂੰ ਧਿਆਰੇ, ਉਹਦੀ ਆਗਿਆ ਚ ਭੈ ਚ ਰਹਿ ਰਹੇ ਨੇ। ਬੜੇ ਬੜੇ ਗਿਆਨਵਾਨ ਤੇ ਬੜੇ ਬੜੇ ਧਿਆਨ ਤੇ ਸਮਾਧੀਆਂ ਲਾਉਣ ਵਾਲੇ, ਬੜੇ ਬੜੇ ਮਸਤ ਲੋਕ ਜਿਹੜੇ ਦੁਨੀਆਂ ਦੀ ਮੋਹ ਮਾਇਆ ਤੋਂ ਕਹਿੰਦੇ ਅਸੀਂ ਨਿਰਲੇਪ ਹਾਂ, ਐਸੇ ਐਸੇ ਲੋਕ ਜਿਨ੍ਹਾਂ ਕੋਲ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਤੇ ਚਤਰਾਈਆਂ, ਭਾਵੇਂ ਸਾਰੇ ਦੇ ਸਾਰੇ ਰੱਬ ਨੂੰ ਪਰਮਾਤਮਾ ਨੂੰ ਉਤਨੀ ਦੇਰ ਪ੍ਰਾਪਤ ਨਹੀਂ ਕਰ ਸਕਦੇ ਜਿੰਨੀ ਦੇਰ ਰੱਬ ਨਾਲ ਪਿਆਰ ਨਹੀਂ ਬਣਿਆ, ਜਿੰਨੀ ਦੇਰ ਵਾਹਿਗੁਰੂ ਦੀ ਭਗਤੀ ਦਿਲ ਹਿਰਦੇ ਅੰਤਸ਼ ਕਰਨ ਵਿੱਚ ਪੈਦਾ ਨਹੀਂ ਹੋਈ। ਵਾਹਿਗੁਰੂ 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 ਜਿਨ੍ਹਾਂ ਨੇ ਜਪਿਆ, ਸਾਧ ਸੰਗਤ ਉਹ ਹੀ ਪਰਮੇਸ਼ਵਰ ਦੇ ਚਰਨਾਂ ਚ ਲੀਨ ਹੈ, ਪ੍ਰੇਮਾ ਭਗਤੀ ਪਿਆਰ ਵਿੱਚ ਭਿੱਜ ਕੇ। ਇੱਕ ਵਿਦਵਾਨ ਨੇ ਬਚਨ ਲਿਖੇ, ਕਹਿੰਦੇ ਇੱਕ ਹੈ ਪਰਮੇਸ਼ਵਰ ਦਾ ਨਾਮ ਜਪਣਾ, ਸਿਮਰਨ ਕਰਨਾ, ਇੱਕ ਹੈ ਪਿਆਰ ਵਿੱਚ ਭਿੱਜ ਕੇ ਜਪਣਾ, ਪਿਆਰ ਵਿੱਚ ਭਿੱਜ ਕੇ ਸਿਮਰਨ ਕਰਨਾ। ਭਾਉ ਭਗਤ ਪ੍ਰੇਮਾ ਭਗਤੀ, ਪ੍ਰੀਤ ਵਿੱਚ ਭਿੱਜ ਕੇ, ਉਹਦੇ ਤੋਂ ਬਿਨਾਂ ਸਹਾਰਾ ਹੀ ਕੋਈ ਨਹੀਂ, ਉਸ ਵਾਹਿਗੁਰੂ ਤੋਂ ਬਿਨਾਂ ਆਸਰਾ ਹੀ ਕੋਈ ਨਹੀਂ, ਉਸ ਵਾਹਿਗੁਰੂ ਤੋਂ ਬਿਨਾਂ ਪਰਣਾ ਹੀ ਨਹੀਂ ਕਿਸੇ ਦਾ, ਉਸ ਵਾਹਿਗੁਰੂ ਤੋਂ ਬਿਨਾਂ ਓਟ ਹੀ ਨਹੀਂ ਕਿਸੇ ਦੀ, ਸੁਰਤ ਵੀ ਉਹਦੇ ਚ, ਬਿਰਤੀ ਵੀ ਉਹਦੇ ਚ, ਧਿਆਨ ਵੀ ਉਹਦੇ ਚ, ਅੰਤਸ਼ ਕਰਨ ਕਰਕੇ ਵੀ ਉਹਦੇ ਵਿੱਚ ਖੁਬੇ ਹੋਏ ਨੇ ਜਿਹੜੇ, ਜਿਨ੍ਹਾਂ ਨੂੰ ਉਹਦੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਨਜ਼ਰ ਹੀ ਨਹੀਂ ਆਉਂਦਾ, ਜਿਹੜੇ ਐਸੇ ਪ੍ਰੇਮਾ ਭਗਤੀ ਵਾਲੇ ਹਨ, ਸਾਧ ਸੰਗਤ ਉਹ ਨਿਰੰਕਾਰ ਪਰਮਾਤਮਾ ਵਿੱਚ ਸਮਾ ਜਾਂਦੇ ਹਨ, ਲੀਨ ਹੋ ਜਾਂਦੇ, ਉਹਨਾਂ ਦੀ ਬਾਂਹ ਫੜ ਕੇ ਪਰਮਾਤਮਾ ਉਹਨਾਂ ਨੂੰ ਆਪਣੇ ਆਪ ਵਿੱਚ ਅਭੇਦ ਕਰ ਲੈਂਦਾ ਹੈ। ਐਸੇ ਗੁਰਮੁਖ ਜਨ, ਐਸੇ ਗੁਰਸਿੱਖ ਸਾਧੂ ਜਨ ਬੰਦਗੀ ਵਾਲੇ ਅਕਾਲ ਪੁਰਖ ਪ੍ਰਭੂ ਵਿੱਚ ਲੀਨਤਾ ਪ੍ਰਾਪਤ ਕਰਦੇ ਹਨ।